ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਕਥਾ ਤੋਂ ਬਾਅਦ ਜੋ ਮਹਾਰਾਜ ਨੇ ਪਾਵਨ ਕਥਾ 296 ਅੰਗ 'ਤੇ ਥਿੱਤੀ ਗੌੜੀ ਦੇ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਥਿੱਤੀ ਇਸ ਬਾਣੀ ਦਾ ਨਾਮ ਹੈ ਕਿਉਂਕਿ ਇਸ ਬਾਣੀ ਦੇ ਵਿੱਚ ਏਕਮ, ਦੂਜ, ਤੀਜ, ਚੌਥ, ਪੰਚਮੀ ਆਦਿਕ ਥਿੱਤਾਂ ਦੁਆਰਾ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਤੋ ਸਤਿਗੁਰੂ ਮਹਾਰਾਜ ਜੀ ਪਾਵਨ ਬਖਸ਼ਿਸ਼ ਫਰਮਾਉਂਦੇ ਨੇ ਥਿੱਤੀ ਸਿਰਲੇਖ ਦੇ ਥੱਲੇ ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਰਹੇ ਨੇ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ 15 ਥਿੱਤੀ ਵਿੱਚ ਕਿਸ ਥਿੱਤ ਦਾ ਜਾਂ ਕਿਸ ਦੇਵੀ ਦੇਵਤੇ ਦਾ ਪੂਜਨ ਕਰਨਾ ਚਾਹੀਦਾ, ਜਿਸ ਕਰਕੇ ਸਾਰੀਆਂ ਥਿੱਤਾਂ ਸਫਲੀਆਂ ਹੋ ਜਾਣ। ਤਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਇੱਕ ਜੋ ਪਰਮਾਤਮ ਦੇਵ ਵਾਹਿਗੁਰੂ, ਆਤਮ ਦੇਵ ਵਾਹਿਗੁਰੂ ਹੈ, ਉਹਦਾ ਹੀ ਪੂਜਨ ਕਰਨਾ ਚਾਹੀਦਾ ਭਾਈ। ਸੋ ਇਸ ਕਰਕੇ ਪਹਿਲੇ ਸਲੋਕ ਵਿੱਚ ਪਰਮਾਤਮਾ ਦਾ ਮੰਗਲ ਕਥਨ ਕਰਦੇ ਨੇ, ਕਿਉਂਕਿ ਉਸ ਸਮੇਂ ਦਾ ਬਚਨ ਆਪਾਂ ਸੁਣਾ ਰਹੇ ਹਾਂ ਜਦੋਂ ਸੰਸਾਰ ਦੇ ਅੰਦਰ ਲੋਕ ਜ਼ਿਆਦਾਤਰ ਦਿਨਾਂ ਦੀ ਪੂਜਾ, ਥਿੱਤਾਂ ਦੀ ਪੂਜਾ, ਦੇਵਤਿਆਂ ਦੀ ਪੂਜਾ, ਕੋਈ ਅੱਗ ਦੀ ਪੂਜਾ, ਕੋਈ ਪੌਣ ਪਾਣੀ ਦੀ ਪੂਜਾ, ਪੱਥਰਾਂ ਦੀ ਪੂਜਾ ਆਦਿ ਕੁਝ ਲੱਗੇ ਹੋਏ ਸਨ। ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਕੋ ਭੂਤਾਨ ਕੋ ਪੂਜਿਤ ਹੈ ਪਾਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ ਪਹਿਲਾਂ ਸਲੋਕ ਉਚਾਰਨ ਕਰਕੇ ਕਿ ਪੂਜਾ ਕਿਹਦੀ ਕਰਨੀ ਹੈ, ਨਾ ਜਲ ਦੀ ਪੂਜਾ, ਨਾ ਥਲ ਦੀ ਪੂਜਾ, ਨਾ ਆਕਾਸ਼ ਦੀ ਪੂਜਾ, ਨਾ ਧਰਤੀ ਦੀ, ਫਿਰ ਕਿਹਦੀ ਕਰਨੀ ਹੈ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਣ ਲੱਗੇ ਸੰਗਤਾਂ ਨੂੰ, ਸਾਰਿਆਂ ਦੇ ਸਿਰਜਣ ਵਾਲਾ ਜੋ ਸਵਾਮੀ ਪਰਮਾਤਮਾ ਹੈ, ਉਹ ਜੋ ਜਲਾਂ ਦੇ ਵਿੱਚ ਵੀ ਹੈ, ਥਾਂ ਥਾਂ ਪਾਣੀ ਦੇ ਅੰਦਰ, ਉਹ ਜੋ ਥਲਾਂ ਦੇ ਵਿੱਚ ਵੀ ਹੈ, ਉਹ ਜੋ ਮਹੀ ਜੋ ਪ੍ਰਿਥਵੀ ਹੈ, ਮਲ ਜੋ ਮਲ ਤੋਂ ਭਾਵ ਜੋ ਆਕਾਸ਼ ਦੇ ਵਿੱਚ ਪੂਰਨ ਹੋ ਰਿਹਾ ਹੈ, ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਏਕੰਕਾਰ ਜੀ, ਇੱਕ ਅਦੁੱਤੀ ਪਰਮਾਤਮਾ ਜੋ ਅਨੇਕ ਰੂਪ ਧਾਰਨ ਕਰਕੇ ਜਗਤ ਦੇ ਵਿੱਚ ਜੋਤ ਰੂਪ ਹੋ ਕੇ ਸਾਰਿਆਂ ਸਰੀਰਾਂ ਵਿੱਚ, 84 ਲੱਖ ਜੂਨ ਵਿੱਚ, ਤਾਰਿਆਂ ਚੰਦਰਮਾ ਵਿੱਚ, ਸੂਰਜ ਦੇ ਵਿੱਚ ਵਿਆਪਕ ਰੂਪ ਵਿੱਚ ਦੇਖੋ। ਜਦੋਂ ਤੁਸੀਂ ਇਕੱਲੇ ਇਕੱਲੇ ਦੀ ਪੂਜਾ ਕਰਦੇ ਹੋ, ਕੋਈ ਪਾਣੀ ਦੀ ਪੂਜਾ ਕਰਦਾ, ਕੋਈ ਥਲਾਂ ਦੀ, ਕੋਈ ਆਕਾਸ਼ ਦੀ, ਕੋਈ ਤਾਰਿਆਂ ਦੀ, ਕੋਈ ਦਰੱਖਤਾਂ ਦੀ, ਤਾਂ ਉਹ ਇੱਕ ਵੱਖਰੀ ਪੂਜਾ ਹੋ ਜਾਂਦੀ ਅਕਾਲ ਤੋਂ। ਇਸ ਕਰਕੇ ਜੇ ਆਪਾਂ ਸਾਰਿਆਂ ਵਿੱਚ ਵਾਹਿਗੁਰੂ ਦੀ ਜੋਤ ਨੂੰ ਦੇਖਦੇ ਹੋਏ ਅਕਾਲ ਪੂਜਨ ਕਰੀਏ, ਅਕਾਲ ਪੁਰਖ ਦਾ ਉਹਦਾ ਨਾਮ ਲੈ ਕੇ, ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ, ਭਾਈ ਜਲੇ ਹੈ, ਥਲੇ ਹੈ, ਅਪੀਤ ਹੈ, ਅਭੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਭੇਸ਼ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਉਦੋਂ ਸੰਗਤਾਂ ਨੂੰ ਇਹੀ ਦੱਸਿਆ ਕਿ ਜਿਹੜੀ ਇੱਕ ਓਅੰਕਾਰ ਦੀ ਪੂਜਾ ਹੈ ਜੋ ਸਰਬ ਵਿਆਪਕ ਹੈ, ਉਹਦੀ ਪੂਜਾ ਹੀ ਆਪਾਂ ਨੂੰ ਕਰਨੀ ਚਾਹੀਦੀ ਹੈ। ਏਕ ਦੀ ਪੂਜਾ ਕਰੀਏ, ਜਿਵੇਂ ਹਾਥੀ ਦੇ ਪੈਰ ਵਿੱਚ ਸਾਰੀਆਂ ਪੈੜਾਂ ਆ ਜਾਂਦੀਆਂ ਨੇ, ਇਸੇ ਪ੍ਰਕਾਰ ਇੱਕ ਓਅੰਕਾਰ ਦੀ ਪੂਜਾ ਕਰਨ ਨਾਲ, ਵਾਹਿਗੁਰੂ ਦੀ ਪੂਜਾ ਕਰਨ ਨਾਲ, ਪਰਮਾਤਮਾ ਦੀ ਪੂਜਾ ਕਰਨ ਦੇ ਨਾਲ ਸਾਰੀਆਂ ਪੂਜਾ ਉਹਦੇ ਵਿੱਚ ਹੀ ਆ ਜਾਂਦੀਆਂ ਨੇ। ਹੁਣ ਪੌੜੀ ਦੇ ਅੰਦਰ ਇਸੇ ਸਲੋਕ ਦੀ ਵਿਆਖਿਆ ਕਰਦਿਆਂ ਹੋਇਆਂ ਫਰਮਾਉਂਦੇ ਨੇ, ਪੌੜੀ ਏਕਮ ਏਕੰਕਾਰ ਪ੍ਰਭ ਕਰੋ ਵੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰਵ ਹਰ ਰਾਏ। ਹੁਣ ਸਤਿਗੁਰੂ ਜੀ ਏਕਮ ਥਿੱਤ ਦੁਆਰਾ ਕਥਨ ਕਰਦੇ ਨੇ, ਏਕੰਕਾਰ ਵਾਹਿਗੁਰੂ ਨੂੰ ਹਮੇਸ਼ਾ ਹੀ ਨਮਸਕਾਰ ਕਰੋ ਭਾਈ, ਮੱਥਾ ਟੇਕੋ ਅਤੇ ਉਸੇ ਨੂੰ ਸਦਾ ਧਿਆਉਣਾ ਕਰੋ। ਜਿਵੇਂ ਅੱਜ ਦੇ ਸੰਸਾਰ ਦੇ ਅੰਦਰ ਆਮ ਤੌਰ 'ਤੇ ਬੱਚਿਆਂ ਨੂੰ ਜਾਂ ਨਵਿਆਂ ਬੰਦਿਆਂ ਨੂੰ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ, ਬਹੁਤਿਆਂ ਨੂੰ ਇਹ ਜਿਹੜੀ ਏਕਮ, ਦੂਜ, ਤੀਜ, ਚੌਥ ਥਿੱਤ ਆਦਿਕ ਦਾ ਬਹੁਤਾ ਗਿਆਨ ਨਹੀਂ ਹੈ। ਅਸਲ ਵਿੱਚ ਪੁਰਾਣੇ ਸਮੇਂ ਵਿੱਚ ਘੜੀਆਂ ਜਾਂ ਕੈਲੰਡਰ ਵਗੈਰਾ ਨਹੀਂ ਸੀ ਹੋਇਆ ਕਰਦੇ। ਸੋ ਲੋਕ ਇਹ ਕੈਲੰਡਰ ਬਣਾਇਆ ਕਰਦੇ ਸੀ ਕਿ ਜਿਸ ਦਿਨ ਪੂਰਨਮਾਸ਼ੀ ਹੁੰਦੀ ਭਾਵ ਮਾਸ ਮਹੀਨੇ ਨੂੰ ਕਹਿੰਦੇ ਨੇ। ਪੂਰਨ ਮਹੀਨਾ ਕਦੋਂ ਹੁੰਦਾ? ਜਦੋਂ ਚੰਦਰਮਾ ਪੂਰਨ ਥਿੱਤ ਵਿੱਚ ਗੋਲ ਪੂਰਾ ਹੁੰਦਾ ਪੂਰਨਮਾਸ਼ੀ ਵਾਲੇ ਦਿਨ, ਉਹਨੂੰ ਪੂਰਨਮਾਸ਼ੀ ਕਹਿੰਦੇ ਨੇ। ਅਤੇ ਉਸ ਤੋਂ ਅਗਲਾ ਦਿਨ ਫਿਰ ਜਿਹੜਾ ਸੀ ਉਹਨੂੰ ਏਕ ਮੰਧੇਰ ਪੱਖ ਦੀ ਕਹਿਣਾ, ਦੂਜ ਹਨੇਰ ਪੱਖ ਦੀ, ਤੀਜ ਹਨੇਰ ਪੱਖ ਦੀ, ਇਸ ਤਰ੍ਹਾਂ ਹਨੇਰ ਪੱਖ ਦੀਆਂ 14 ਗਿਣਤੀਆਂ ਹੋਣੀਆਂ। 15ਵੀਂ ਗਿਣਤੀ 'ਤੇ ਮੱਸਿਆ ਕਹਿੰਦੇ ਨੇ। ਅਤੇ ਜਦੋਂ 15ਵੀਂ ਗਿਣਤੀ ਤੋਂ ਬਾਅਦ ਫਿਰ ਚੰਦਰਮਾ ਦਾ ਅਗਲਾ ਪੱਖ ਸ਼ੁਰੂ ਹੁੰਦਾ ਉਹਨੂੰ ਚਾਨਣ ਪੱਖ ਜਾਂ ਸ਼ੁਕਲ ਪੱਖ ਕਹਿੰਦੇ ਨੇ। ਹਨੇਰ ਪੱਖ ਨੂੰ ਕ੍ਰਿਸ਼ਨ ਪੱਖ ਵੀ ਕਹਿੰਦੇ ਨੇ। ਇਸ ਤਰ੍ਹਾਂ ਸਾਧ ਸੰਗਤ ਜੀ, ਜਦੋਂ ਏਕਮ ਚਾਨਣ ਪੱਖ ਦੀ ਸ਼ੁਰੂ ਹੁੰਦੀ, ਫਿਰ ਦੂਜ ਚਾਨਣ ਪੱਖ ਦੀ, ਉਹਨਾਂ ਪੱਖਾਂ ਦੇ ਰਾਹੀਂ ਫਿਰ ਸਤਿਗੁਰੂ ਮਹਾਰਾਜ ਉਪਦੇਸ਼ ਕਰਦੇ ਨੇ ਕਿ ਏਕਮ ਏਕੰਕਾਰ ਤਬ, ਉਹ ਏਕਮ ਥਿੱਤ ਦੁਆਰਾ ਫਰਮਾਉਂਦੇ ਨੇ, ਜੋ ਇੱਕੋ ਓਂਕਾਰ ਵਾਹਿਗੁਰੂ ਹੈ ਕਰੋ ਵੰਦਨਾ, ਉਸੇ ਨੂੰ ਵੰਦਨਾ ਕਰੋ, ਉਸੇ ਨੂੰ ਧਿਆਉਣਾ ਕਰੋ। ਜਿਵੇਂ ਮਹਾਰਾਜ ਜੀ ਆਪ ਫਰਮਾਉਂਦੇ ਨੇ ਕਿ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ, ਕਿ ਵੰਦਨਾ ਜੇ ਕਰਨੀ ਹੈ, ਮੱਥਾ ਜੇ ਟੇਕਣਾ ਹੈ ਤਾਂ ਵਾਹਿਗੁਰੂ ਨੂੰ ਟੇਕੋ ਅਤੇ ਉਸੇ ਦੇ ਗੁਣ ਗਾਇਨ ਕਰੋ। ਕਿਉਂਕਿ ਸਤਿਗੁਰੂ ਨੇ ਆਪਾਂ ਨੂੰ ਸੋਦਰ ਦੀ ਪੌੜੀ 'ਚ ਸਮਝਾਇਆ ਕਿ ਜਿਹਨੂੰ ਸਾਰੇ ਗਾਉਂਦੇ ਨੇ, ਗਾਵਨ ਤੁਧ ਨੂੰ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਨ ਤੁਧ ਨੂੰ ਚਿੱਤ ਗੁਪਤ ਲਿਖ ਜਾਣ ਨੂੰ ਲਿਖ ਲਿਖ ਧਰਮ ਵਿਚਾਰੇ। ਮਹਾਰਾਜ ਨੇ ਬਚਨ ਕੀਤਾ ਹੋਰ ਕਿਤੇ, ਤੁਧ ਨੂੰ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕਿਆ ਵਿਚਾਰੇ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਜਦੋਂ ਸਾਰੇ ਹੀ ਉਸ ਨੂੰ ਗਾਉਂਦੇ ਨੇ ਤੇ ਭਾਈ ਤੂੰ ਵੀ ਉਸੇ ਨੂੰ ਗਾ ਪਰਮੇਸ਼ਰ ਨੂੰ, ਤਾਂ ਕਿ ਤੇਰੇ 'ਤੇ ਵੀ ਕਿਰਪਾ ਹੋਵੇ। ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰਵ ਹਰ ਰਾਏ, ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਇਨ ਕਰੋ ਭਾਈ। ਗੋ ਜੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ, ਗੋ ਜੋ ਇੰਦਰੀਆਂ ਨੂੰ ਬਿੰਦ ਪ੍ਰਕਾਸ਼ ਦੇਣ ਵਾਲਾ ਹੈ, ਗੋ ਤੋਂ ਭਾਵ ਪਾਲ, ਦੋ ਅੱਖਰ ਮਿਲਾ ਕੇ ਬਣਿਆ ਗੋ ਨਾਮ ਹੈ ਧਰਤੀ ਦਾ, ਪਾਲ ਨਾਮ ਪਾਲਣਾ ਕਰਨ ਵਾਲਾ ਜੋ ਹੈ ਉਹ ਅਕਾਲ ਪੁਰਖ ਵਾਹਿਗੁਰੂ, ਉਹਨੂੰ ਕਹਿੰਦੇ ਗੋਬਿੰਦ ਗੋਪਾਲ ਪ੍ਰਭੂ ਦੇ ਗੁਣ ਗਾਇਨ ਕਰੋ। ਗੋਬਿੰਦੇ ਮੁਕੰਦੇ ਉਦਾਰੇ ਉਪਾਰੇ, ਹਰੀਆਂ ਕਰੀਆਂ ਨਾਮੀਆਂ ਕੰਮ, ਅਤੇ ਹਰੀ ਰਾਜਾ ਦੀ ਸ਼ਰਨ ਵਿੱਚ ਪੈਣਾ ਕਰੋ। ਸਰਨ ਪਰੋ ਹਰ ਰਾਏ, ਰਾਏ ਦਾ ਭਾਵ ਹੁੰਦਾ ਰਾਜਾ, ਤਾਂ ਕਿ ਆਸ ਕਲਿਆਣ ਸੁੱਖ ਜਾਤ ਸਭ ਕੁਛ ਹੋਏ। ਜਾਤ ਜਿਸ ਪਰਮਾਤਮਾ ਤੋਂ ਸਭ ਕੁਛ ਹੋ ਰਿਹਾ, ਜਿਹਦੇ ਰਾਹੀਂ ਹੋ ਰਿਹਾ, ਜੋ ਸਭ ਕੁਛ ਕਰ ਰਿਹਾ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਉਸ ਵਾਹਿਗੁਰੂ ਦੀ ਆਸਾ ਧਾਰਨ ਨਾਲ ਹੀ ਜੀਵ ਦੀ ਕਲਿਆਣ ਤੋਂ ਭਾਵ ਮੁਕਤੀ ਜਿਹੜੀ ਹੈ ਪ੍ਰਾਪਤ ਹੁੰਦੀ ਹੈ, ਮੁਕਤੀ ਸੁੱਖ ਪ੍ਰਾਪਤ ਹੁੰਦਾ। ਚਾਰ ਕੁੰਟ ਦਹਿ ਦਿਸ ਭਰਮਿਓ, ਤਿਸ ਬਿਨ ਅਵਰ ਨਾ ਕੋਏ। ਚਾਰ ਕੁੰਟ ਰੂਪ ਦਸੋ ਦਿਸ਼ਾ 'ਚ, ਜਾਂ ਚਾਰ ਕੁੰਟ ਜਿਹੜੀਆਂ ਨੇ ਪੂਰਬ ਪੱਛਮ ਉੱਤਰ ਦੱਖਣ, ਚਾਰ ਖਾਣੀਆਂ ਅਤੇ 10 ਦਿਸ਼ਾ ਵਿੱਚ ਫਿਰ ਕੇ ਦੇਖਿਆ। ਦਸੋ ਦਿਸ਼ਾ ਐਂ ਬਣਦੀਆਂ ਨੇ ਜਿਵੇਂ ਚਾਰ ਜਿਹੜੀਆਂ ਪੂਰਬ ਪੱਛਮ ਉੱਤਰ ਦੱਖਣ, ਇਹਨਾਂ ਦੇ ਚਾਰ ਉਪ ਕੋਣ, ਅਗਨ ਕੋਣ, ਅਵੈਵ ਕੋਣ, ਨੈਤਿਕ ਕੋਣ ਆਦਿਕ 8 ਦਿਸ਼ਾ, ਆਕਾਸ਼ ਅਤੇ ਪਤਾਲ ਇਹ 2 ਦਿਸ਼ਾ ਪਾ ਕੇ 10 ਦਿਸ਼ਾ ਬਣ ਜਾਂਦੀਆਂ ਨੇ। ਕਹਿੰਦੇ ਦਸੋ ਦਿਸ਼ਾ 'ਚ ਫਿਰ ਕੇ ਦੇਖਣਾ ਕੀਤਾ, ਜੋ ਪਰਮਾਤਮਾ ਤੋਂ ਬਿਨਾਂ ਹੋਰ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ, ਇਹ ਗੁਰੂ ਸਾਹਿਬ ਜੀ ਆਪਾਂ ਨੂੰ ਫਰਮਾਉਂਦੇ ਨੇ। ਮਹਾਰਾਜ ਕਹਿੰਦੇ ਜੋ ਦਸੋ ਦਿਸ਼ਾ ਦੇ ਵਿੱਚ ਵਿਆਪਕ ਵਾਹਿਗੁਰੂ ਹੀ ਹੈ, ਤਾਂ ਫਿਰ ਆਪਾਂ ਹੋਰ ਕਿਹਨੂੰ ਮੰਨਣਾ ਭਾਈ। ਵੇਦ ਪੁਰਾਣ ਸਿਮਰਤ ਸੁਣੇ, ਬਹੁ ਵਿਦ ਕਰੋ ਵਿਚਾਰ, ਪਤਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਚਾਰ ਵੇਦ, 18 ਪੁਰਾਣ, 27 ਸਿਮਰਤੀਆਂ ਦੁਆਰੇ ਸੁਣਿਆ ਅਤੇ ਅਸੀਂ ਵੀ ਬਹੁਤ ਤਰ੍ਹਾਂ ਦੇ ਨਾਲ ਵਿਚਾਰ ਕੀਤਾ। ਇਹ ਪਾਪੀਆਂ ਦੇ ਤਾਰਨ ਵਾਲਾ, ਭੈ ਦੇ ਹਰਨ ਵਾਲਾ ਭਾਵ ਦੂਰ ਕਰਨ ਵਾਲਾ, ਅਤੇ ਸੁੱਖਾਂ ਦਾ ਸਮੁੰਦਰਿਕ ਨਿਰੰਕਾਰ ਹੀ ਹੈ, ਹੋਰ ਕੋਈ ਨਹੀਂ ਹੈ। ਕਿਉਂਕਿ ਨਿਰੰਕਾਰ ਨੇ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਅਤੇ ਨਿਰੰਕਾਰ ਹੀ ਸ੍ਰਿਸ਼ਟੀ ਦੀ ਪਾਲਣਾ ਕਰਦਾ, ਨਿਰੰਕਾਰ ਹੀ ਸ੍ਰਿਸ਼ਟੀ ਦੀ ਲੈਤਾ ਕਰਦਾ, ਭਾਵ ਨਾਸ ਕਰਦਾ। ਇਸ ਕਰਕੇ ਨਿਰੰਕਾਰ ਹੀ ਲੇਖ ਲਿਖਦਾ, ਨਿਰੰਕਾਰ ਹੀ ਲੇਖ ਮੇਟਦਾ ਹੈ, ਨਿਰੰਕਾਰ ਹੀ ਜੀਵ ਦੇ ਉੱਤੇ ਕਿਰਪਾ ਕਰਦਾ। ਜਦੋਂ ਨਿਰੰਕਾਰ ਹੀ ਸਾਰੀ ਕਿਰਪਾ ਕਰਦਾ ਤਾਂ ਫਿਰ ਹੋਰ ਕੋਲ ਜਾਣ ਦਾ ਕੋਈ ਲਾਭ ਨਹੀਂ, ਕਿਉਂਕਿ ਹੋਰ ਕੋਈ ਸਾਡੇ ਲੇਖਾਂ ਨੂੰ ਨਾ ਤਾਂ ਮੇਟ ਸਕਦਾ, ਨਾ ਕੱਟ ਸਕਦਾ, ਨਾ ਘਟਾ ਸਕਦਾ, ਨਿਰੰਕਾਰ ਜੀ ਨੇ ਸਤਿਗੁਰੂ ਰੂਪ ਧਾਰਿਆ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਕਰਕੇ ਸਾਰਿਆਂ ਸੁੱਖਾਂ ਦਾ ਸਮੁੰਦਰ ਜੋ ਅਕਾਲ ਪੁਰਖ ਵਾਹਿਗੁਰੂ ਦਾ, ਵਾਹਿਗੁਰੂ ਤੇਰਾ ਸਭ ਸਦਕਾ, ਜੋ ਮਹਾਰਾਜ ਨੇ ਬਚਨ ਕੀਤੇ ਭੱਟਾਂ ਦੇ ਰਾਹੀਂ, ਨਿਰੰਕਾਰ ਪ੍ਰਭ ਸਦਾ ਸਲਾਮਤ, ਕੌਣ ਕਹੇ ਤੂੰ ਕਦ ਕਾ, ਵਾਹਿਗੁਰੂ ਤੇਰਾ ਸਭ ਸਦਕਾ। ਇਸ ਕਰਕੇ ਸਤਿਗੁਰੂ ਕਹਿੰਦੇ ਇੱਕ ਨਿਰੰਕਾਰ ਹੀ ਸਰਵ ਵਿਆਪਕ ਰੂਪ ਵਿੱਚ ਜਾਣਨਾ ਗੁਰਸਿੱਖ ਨੇ, ਅਥਵਾ ਸਾਰੀ ਦੁਨੀਆਂ ਪ੍ਰਤੀ ਹੀ ਇਹੀ ਉਪਦੇਸ਼ ਹੈ। ਸਾਂਝੇ ਤੌਰ 'ਤੇ ਇਹ ਸਾਰੇ ਮਨੁੱਖਾਂ ਨੂੰ ਉਪਦੇਸ਼ ਮਹਾਰਾਜ ਕਰ ਰਹੇ ਨੇ। ਸੰਸਾਰ ਦੇ ਅੰਦਰ ਜਿੰਨੇ ਵੀ ਮਨੁੱਖ ਨੇ, ਚਾਹੇ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ, ਹਰ ਇੱਕ ਮਨੁੱਖ ਨੂੰ ਗੁਰਬਾਣੀ ਇਹੀ ਉਪਦੇਸ਼ ਕਰਦੀ ਹੈ ਕਿ ਵਾਹਿਗੁਰੂ ਪਰਮਾਤਮਾ ਰਾਮ, ਕੋਈ ਅੱਲਾ ਖੁਦਾ ਜੋ ਵੀ ਕੋਈ ਕਹਿੰਦਾ, ਉਹ ਕਹਿੰਦੇ ਸਾਰਾ ਨਿਰੰਕਾਰ ਦਾ ਹੀ ਪਸਾਰਾ। ਪਰਮੇਸ਼ੁਰ ਖੁਦਾ ਰਾਮ ਵਾਹਿਗੁਰੂ ਰਮਿਆ ਵਿਆਪਕ ਹਰੀ, ਜਿਹਨੂੰ ਕਹਿੰਦੇ ਗੋਬਿੰਦ ਨਾਰਾਇਣ, ਮਾਧੇ ਮਾਧਵੇ ਕਹਿੰਦੇ ਜਿਹਨੂੰ ਮਹਾਰਾਜ, ਕਹਿੰਦੇ ਉਹੀ ਹੈ ਸਾਰਾ ਕੁਛ। ਦਾਤਾ ਭੁਗਤਾ ਦੇਣਹਾਰ, ਇਸ ਬਿਨ ਅਵਰ ਨਾ ਜਾਏ। ਆਪ ਹੀ ਦਾਤਾ ਹੋ ਕੇ ਦੇਣ ਵਾਲਾ ਦਾਤਾ ਦੇ ਰਿਹਾ, ਆਪ ਹੀ ਭੁਗਤਾ ਹੋ ਕੇ ਭੋਗਣ ਵਾਲਾ ਖਾ ਰਿਹਾ, ਪਹਿਨ ਰਿਹਾ, ਉਸ ਤੋਂ ਬਿਨਾਂ ਹੋਰ ਕੋਈ ਜਾਇਦ ਅਰਥ ਜਗ੍ਹਾ ਨਹੀਂ। ਜੇ ਕੋਈ ਕਹੇ ਕਿ ਮੈਂ ਕਿਸੇ ਹੋਰ ਜਗ੍ਹਾ ਦੇ ਉੱਤੋਂ ਜਾ ਕੇ ਭੁਗਤਾ ਹੋ ਕੇ ਖਾ ਲਵਾਂਗਾ, ਕਿਸੇ ਭੋਗਣ ਵਾਲੀ ਚੀਜ਼ ਨੂੰ ਲੈ ਲਵਾਂਗਾ ਕਿਸੇ ਥਾਂ ਤੋਂ ਪਰਮਾਤਮਾ ਤੋਂ ਬਿਨਾਂ, ਅਸਲ ਵਿੱਚ ਸਾਰਿਆਂ ਵਿੱਚ ਉਹ ਦਾਤਾ ਆਪ ਹੀ ਹੋ ਕੇ ਬੈਠਾ। ਜੇ ਦੁਨੀਆਂ ਦੇ ਅੰਦਰ ਕੋਈ ਦਾਤਾ ਬਣਿਆ ਵੀ ਬੈਠਾ ਹੈ, ਉਹਦੇ ਵਿੱਚ ਵੀ ਪਰਮਾਤਮਾ ਦੀ ਜੋਤ ਹੀ ਕੰਮ ਕਰਦੀ ਹੈ। ਇਸ ਕਰਕੇ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਨੂੰ ਦੇਖਦਿਆਂ ਹੋਇਆਂ ਵਿਆਪਕ ਰੂਪ ਵਿੱਚ ਜਾਣੀਏ। ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ। ਮਹਾਰਾਜ ਕਹਿੰਦੇ ਤੈਨੂੰ ਭਾਈ ਕੀ ਚਾਹੀਦਾ? ਕਹਿੰਦੇ ਜੀ ਮੈਨੂੰ ਸਭ ਕੁਝ ਚਾਹੀਦਾ, ਮੈਂ ਕਦੇ ਕਿਤੇ ਭਟਕਦਾ, ਕਦੇ ਕਿਤੇ ਭਟਕਦਾ। ਕਹਿੰਦੇ ਦੇਖ ਭਾਈ, ਗੁਰੂ ਸਾਹਿਬ ਕਥਨ ਕਰਦੇ ਨੇ, ਮਨ ਉਸ ਹਰੀ ਦੇ ਗੁਣ ਗਾਇਨ ਕਰ, ਤਾਂ ਜੋ ਇੱਛਾ ਕਰੇਗਾ ਉਹੀ ਪਦਾਰਥ ਤੈਨੂੰ ਮਿਲ ਜਾਏਗਾ। ਕਹਿੰਦੇ ਉਹਦੇ ਗੁਣ ਗਾਉਣ ਨਾਲ ਹੀ ਸਭ ਨੂੰ ਦਾਤਾਂ ਮਿਲਦੀਆਂ ਨੇ, ਕਿਆ ਬ੍ਰਹਮਾ ਵਿਸ਼ਨੂੰ ਮਹੇਸ਼ ਜਿਹੜੇ ਨੇ, ਕਿਆ ਦੇਵੀ ਦੇਵਤਾ ਨੇ, ਕਿਆ ਪੀਰ ਪੈਗੰਬਰ ਨੇ, ਇਹ ਸਾਰੇ ਤਾਂ ਉਸੇ ਨੂੰ ਜਪਦੇ ਨੇ ਅਤੇ ਉਸੇ ਤੋਂ ਹੀ ਕਿਰਪਾ ਲੈਂਦੇ ਨੇ, ਅਤੇ ਫਿਰ ਤੂੰ ਉਹ ਪਰਮਾਤਮਾ ਦਾ ਹੀ ਜਾਪ ਕਰ। ਕਿਉਂਕਿ ਮਹਾਰਾਜ ਜਿਵੇਂ ਫਰਮਾਉਂਦੇ ਨੇ, ਮਾਨਸ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ, ਜਿਸ ਕਾ ਦੀਆ ਰਹਾ ਅਗਾਏ, ਬਹੁਤ ਨਾ ਤ੍ਰਿਸ਼ਨਾ ਲਾਗੈ ਆਏ, ਮਾਰਾ ਰਾਖਾ ਏਕੋ ਆਪ, ਮਾਨਸ ਹੈ ਕੁਛ ਨਾ ਹੀ ਹਾਥ। ਇਸ ਕਰਕੇ ਸਤਿਗੁਰੂ ਕਹਿੰਦੇ ਜੀ ਉਹਦੇ ਹੀ ਗੁਣਾਂ ਨੂੰ ਗਾਇਨ ਕਰੇਗਾ, ਜੋ ਇੱਛਾ ਕਰੇਗਾ ਉਹ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਵਾਹਿਗੁਰੂ ਸਾਰੀਆਂ ਇੱਛਾ ਪੂਰੀਆਂ ਕਰਦੇ ਜੇ ਉਹਦਾ ਜਸ ਗਾਈਏ। ਕਹਿੰਦੇ ਉਹਦਾ ਜਸ ਕਦੋਂ ਗਾਈਏ? ਸਵੇਰੇ ਦੁਪਹਿਰੇ ਸ਼ਾਮ ਗਾਈਏ, ਹਫ਼ਤੇ 'ਚ ਇੱਕ ਵਾਰੀ, ਮਹੀਨੇ 'ਚ ਇੱਕ ਵਾਰੀ ਗਾਈਏ? ਉਹਦੇ ਜਸ ਦਾ ਕੋਈ ਸਮਾਂ ਹੋਵੇਗਾ? ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਰਹਾਉ ਦੀਆਂ ਪੰਕਤੀਆਂ 'ਚ ਫਰਮਾਉਂਦੇ ਨੇ, ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਉ। ਉਹ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਹਰ ਰੋਜ਼ ਨਿਤਾ ਪ੍ਰਤੀ ਹਰੀ ਜੋ ਗੋਬਿੰਦ ਆ ਉਹਦੇ ਜਸ ਨੂੰ ਗਾਇਨ ਕਰਿਆ ਕਰੋ। ਗੋਬਿੰਦ ਜਸ ਗਾਈਐ ਹਰ ਨੀਤ। ਕਹਿੰਦੇ ਮੇਰੇ ਭਾਈ ਮਿੱਤਰੋ, ਸੰਤਾਂ ਦੇ ਸੰਗ ਵਿੱਚ ਮਿਲ ਕੇ ਪਰਮਾਤਮਾ ਨੂੰ ਭਜਣਾ ਕਰਿਆ ਕਰੋ, ਕਿਉਂਕਿ ਸੰਤਾਂ ਦਾ ਸੰਗ ਹੀ ਕਿਉਂ, ਹੋਰ ਕਿਸੇ ਦਾ ਸੰਗ ਕਿਉਂ ਨਹੀਂ? ਕਹਿੰਦੇ ਮਹਾਂਪੁਰਖਾਂ ਦੇ ਅੰਦਰ ਦ੍ਰਿੜਤਾ ਹੁੰਦੀ ਹੈ, ਰਸ ਹੁੰਦਾ, ਇਕਾਗਰਤਾ ਹੁੰਦੀ, ਟਿਕਾਓ ਹੁੰਦਾ, ਰਹਿਤ ਬਹਿਤ ਹੁੰਦੀ ਹੈ, ਸੰਜਮ ਹੁੰਦਾ ਉਹਨਾਂ ਦੇ ਅੰਦਰ, ਸ਼ਾਂਤੀ ਹੁੰਦੀ ਹੈ। ਤਾਂ ਉਹ ਸ਼ਾਂਤੀ ਟਿਕਾਓ ਇਕਾਗਰਤਾ ਵਾਲਿਆਂ ਨਾਲ ਬੈਠ ਕੇ ਸਾਡੀ ਵੀ ਹਾਜ਼ਰੀ ਲੱਗ ਜਾਂਦੀ ਪਰਮਾਤਮਾ ਦੇ ਚਰਨਾਂ 'ਚ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਰਹਾਉ ਦੀਆਂ ਦੋਨੋਂ ਤੁਕਾਂ ਹਨ, ਇਹ ਤੁਕਾਂ ਨੂੰ ਜੇ ਵਾਰ ਵਾਰ ਵੀ ਸਥਿਤੀ ਦੇ ਵਿੱਚ ਪਾਠ ਕਰੀਏ ਤਾਂ ਇਹਦੀ ਸਮਝ ਲੱਗਦੀ ਹੈ, ਇਹ ਬਾਣੀ ਕਿਉਂ ਪੜ੍ਹਨੀ ਹੈ ਅਤੇ ਬਾਣੀ ਦਾ ਲਾਭ ਕੀ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਿਲ ਭਜੀਐ ਸਾਧ ਸੰਗ ਮੇਰੇ ਮੀਤ, ਅਥਵਾ ਕਹਿੰਦੇ ਸਾਧੂਆਂ ਦੀ ਸੰਗਤ ਵਿੱਚ, ਸਾਧ ਸੰਗਤ ਵਿੱਚ ਕਹਿੰਦੇ ਭਾਈ ਬੈਠ ਕੇ ਜਿਹੜਾ ਸਿਮਰਨ ਦਾ ਲਾਭ ਹੈ ਜ਼ਿਆਦੇ ਹੈ। ਸੋ ਜਿਵੇਂ ਆਪਾਂ ਸਾਧ ਸੰਗਤ ਵਿੱਚ ਮਿਲ ਕੇ ਸਿਮਰਨ ਕਰਦੇ ਹਾਂ ਸਾਰੇ ਜਾਣੇ ਸਾਧ ਸੰਗਤ ਜੀ, ਉਹਦਾ ਆਪਾਂ ਨੂੰ ਬਹੁਤ ਵੱਡਾ ਫਾਇਦਾ ਹੁੰਦਾ, ਬਹੁਤ ਭਾਰੀ ਲਾਭ ਹੁੰਦਾ, ਕਿਉਂਕਿ ਉੱਥੇ ਸਤਿਗੁਰੂ ਜੀ ਨੇ, ਉੱਥੇ ਸਤਸੰਗਤ ਹੈ, ਉੱਥੇ ਹੀ ਸਾਰੇ ਪ੍ਰੇਮੀ ਇੱਕ ਮਨ ਹੋ ਕੇ, ਜਿੱਥੇ ਸਤਿਗੁਰੂ ਜੀ ਆਪ ਨੇ, ਜਿੱਥੇ ਸਤਸੰਗਤ ਹੈ ਉੱਥੇ ਵਾਹਿਗੁਰੂ ਆਪ ਹਾਜ਼ਰ ਹੁੰਦੇ ਨੇ। ਇਸ ਕਰਕੇ ਉਹ ਥੋੜ੍ਹਾ ਕੀਤਾ ਹੋਇਆ ਵੀ ਬਹੁਤ ਜ਼ਿਆਦਾ ਬਣ ਜਾਂਦਾ ਹੈ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਅਗਲਾ ਸਲੋਕ, ਸਲੋਕ ਕਰੋ ਬੰਦਨਾ ਅਨਕ ਵਾਰ ਸਰਨ ਪਰੋ ਹਰ ਰਾਏ। ਪਹਿਲਾਂ ਤਾਂ ਕਿਹਾ ਸੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਹੁਣ ਕਹਿੰਦੇ ਨੇ ਅਨੇਕ ਵਾਰੀ ਬੰਦਨਾ ਕਰੋ, ਅਨੇਕਾਂ ਵਾਰੀ ਨਮਸਕਾਰ ਕਰਕੇ ਹਰੀ ਰਾਜਾ ਦੀ ਸ਼ਰਨ ਚ ਪੈਣਾ ਕਰੋ। ਕਹਿੰਦੇ ਅਨੇਕਾਂ ਵਾਰੀ ਬੰਦਨਾ ਕਰਨਾ ਜਿਹੜਾ ਹੈ, ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ, ਬਹੁਤ ਸਾਰੇ ਪ੍ਰੇਮੀ ਸਾਨੂੰ ਵੀ ਪ੍ਰਸ਼ਨ ਕਰ ਦਿੰਦੇ ਨੇ, ਥਾਂ ਥਾਂ ਪ੍ਰਸ਼ਨ ਕਰਦੇ, ਬਾਣੀ ਅੰਦਰ ਤਾਂ ਗਿਣਤੀਆਂ ਮਿਣਤੀਆਂ ਨਹੀਂ ਪਾਈਆਂ। ਸਤਿਗੁਰੂ ਮਹਾਰਾਜ ਜਿਵੇਂ ਕਹਿੰਦੇ ਉੱਚਰੋ ਰਾਮ ਨਾਮ ਲੱਖ ਵਾਰੀ, ਕਹਿੰਦੇ ਭਾਈ ਦਿਹਾੜੀ 'ਚ ਲੱਖ ਵਾਰੀ ਵਾਹਿਗੁਰੂ ਕਹੋ, ਫਿਰ ਮੱਥਾ ਟੇਕਣ ਨੂੰ ਵੀ ਕਹਿੰਦੇ ਨੇ ਨਮਸਕਾਰ ਤਾ ਕਹੋ ਲੱਖ ਵਾਰ। ਕਹਿੰਦੇ ਭਾਈ ਲੱਖ ਵਾਰੀ ਮੱਥਾ ਟੇਕੋ ਅਕਾਲ ਪੁਰਖ ਨੂੰ। ਸੋ ਇਸ ਤਰ੍ਹਾਂ ਜਿਵੇਂ ਸਤਿਗੁਰੂ ਜੀ ਨੇ ਜਾਪ ਸਾਹਿਬ ਦੇ ਅੰਦਰ, ਜਾਪ ਸਾਹਿਬ 'ਚ ਮੈਂ ਗਿਣਤੀ ਕੀਤੀ ਸੀ, ਜੇ ਨਾ ਗਲਤੀ ਹੁੰਦੀ ਹੋਵੇ ਤਾਂ 201 ਵਾਰੀ ਘੱਟ ਤੋਂ ਘੱਟ ਜਾਪ ਸਾਹਿਬ ਦੇ ਵਿੱਚ ਨਮਸਕਾਰਾਂ ਕੀਤੀਆਂ ਨੇ। ਤੇ ਇਸ ਤਰ੍ਹਾਂ ਮਹਾਰਾਜ ਨੇ ਵਾਰ ਵਾਰ ਨਮਸਕਾਰ 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 ਲਿਖਿਆ। ਸਤਿਗੁਰੂ ਜੀ ਕਹਿੰਦੇ ਕਰੋ ਬੰਦਨਾ ਅਨਕ ਵਾਰ, ਕਹਿੰਦੇ ਜੇ ਇੱਕ ਬੰਦਾ ਗੁਰਦੁਆਰੇ ਗਿਆ ਮੱਥਾ ਟੇਕ ਕੇ, ਦੁਬਾਰਾ ਗੁਰਦੁਆਰੇ ਅੰਦਰ ਜਾ ਕੇ ਮੱਥਾ ਨਹੀਂ ਟੇਕਦਾ। ਜੇ ਕਹੀਏ ਭਾਈ ਬਾਹਰੋਂ ਹੋ ਕੇ ਆਇਆ ਦੁਬਾਰਾ ਮੱਥਾ ਟੇਕ, ਕਹਿੰਦਾ ਹੁਣ ਤਾਂ ਟੇਕਿਆ ਸੀ। ਸਤਿਗੁਰੂ ਕਹਿੰਦੇ ਕਰੋ ਬੰਦਨਾ ਅਨਕ ਵਾਰ, ਜਿੰਨੀ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਜਾਓ ਉਨੀ ਵਾਰੀ ਉਹ ਮੱਥਾ ਟੇਕੀ ਜਾਓ, ਜਿੰਨੀ ਵਾਰੀ ਮਹਾਰਾਜ ਦੇ ਸਰੂਪ ਦੇ ਦਰਸ਼ਨ ਕਰੋ, ਬਾਣੀ ਦੇ ਦਰਸ਼ਨ ਕਰੋ, ਚਿੱਤਰ ਦਰਸ਼ਨ ਕਰੋ, ਅਥਵਾ ਵਿਆਪਕ ਜਾਣ ਕੇ ਵਾਰ ਵਾਰ ਕਹੋ ਡੰਡੌਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਕਰੋ ਬੰਦਨਾ ਅਨਕ ਵਾਰ। ਕਹਿੰਦੇ ਅਨੇਕਾਂ ਵਾਰ ਬੰਦਨਾ ਕਰਦੇ ਸਰਨ ਪਰੋ ਹਰ ਰਾਏ, ਉਹ ਜੋ ਹਰੀ ਰਾਜਾ ਪਰਮਾਤਮਾ ਉਹਦੀ ਸ਼ਰਨ ਵਿੱਚ ਲੰਮੇ ਪੈ ਜਾਓ। ਇਹ ਵਾਹਿਗੁਰੂ ਤੇਰੀ ਸ਼ਰਨ, ਤੇਰੀ ਸ਼ਰਨ ਹੈ, ਸਾਨੂੰ ਹੋਰ ਕੁਝ ਝੱਲਦਾ ਹੀ ਨਹੀਂ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਮਹਾਰਾਜ ਤੇਰੀ ਸ਼ਰਨ ਵਿੱਚ ਹੈ। ਸਤਿਗੁਰੂ ਕਹਿੰਦੇ ਸ਼ਰਨ ਪੈ ਜਾਓ, ਕਿਉਂਕਿ ਮੱਥਾ ਤਾਂ ਟੇਕ ਲਿਆ ਜੀ, ਹੁਣ ਕਹਿੰਦੇ ਮੱਥਾ ਤਾਂ ਸਰੀਰ ਕਰਕੇ ਟੇਕਿਆ ਨਾ, ਮਨ ਕਰਕੇ ਸ਼ਰਨ ਪੈਣਾ ਅਤੇ ਜ਼ਬਾਨ ਦੇ ਨਾਲ ਫਿਰ ਇਹ ਵੀ ਕਹਿਣਾ ਹੈ ਵਾਹਿਗੁਰੂ ਤੇਰੀ ਸ਼ਰਨ, ਤਿੰਨੇ ਚੀਜ਼ਾਂ ਪੂਰੀਆਂ ਕਰਨੀਆਂ ਨੇ। ਜਦ ਮੱਥਾ ਟੇਕਣਾ, ਮੂੰਹ ਨਾਲ ਕਹਿਣਾ ਹੈ ਵਾਹਿਗੁਰੂ ਤੇਰੀ ਸ਼ਰਨ ਆ, ਜਿਵੇਂ ਮਹਾਰਾਜ ਨੇ ਬਚਨ ਕੀਤਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਮੂੰਹ ਨਾਲ ਵੀ ਬੋਲ ਕੇ ਸ਼ਰਨ ਪੈਣਾ, ਸਰੀਰ ਕਰਕੇ ਵੀ ਸ਼ਰਨ ਪੈਣਾ, ਵੰਦਨਾ ਕਰਨੀ ਹੈ, ਅਤੇ ਫਿਰ ਅੰਦਰੋਂ ਮਨ ਕਰਕੇ ਵੀ ਉਹਦੀ ਸ਼ਰਨ ਵਿੱਚ ਪੈਣਾ। ਇਹ ਨਹੀਂ ਕਿ ਮੱਥਾ ਇੱਥੇ ਟੇਕ ਰਿਹਾ ਮਨ ਕਿਤੇ ਹੋਰ ਫਿਰਦਾ। ਭ੍ਰਮ ਕਟੀਆ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ, ਕਹਿੰਦੇ ਸੰਤਾਂ ਦੇ ਸੰਗ ਦੁਆਰਾ ਭਰਮ ਨੂੰ ਕੱਟ ਕੇ ਦਵੈਤ ਭਾਉ ਜਿਹੜਾ ਅੰਦਰ ਮਨ ਦੇ ਅੰਦਰ ਪਿਆ ਹੋਇਆ ਇਹਨੂੰ ਮਿਟਾਉਣਾ ਕਰੋ। ਅਸਲ ਵਿੱਚ ਗੁਰਸਿੱਖ ਜਿਹੜੇ ਵੀ ਨੇ ਆਪਣੇ ਅੱਜ ਬਾਣੀ ਸੁਣਦੇ ਨੇ ਪਰ ਬਾਣੀ 'ਤੇ ਅਮਲ ਨਹੀਂ ਕਰਦੇ। ਸਾਡੇ ਗੁਰਸਿੱਖਾਂ ਦੇ ਵਿੱਚ ਅੱਜ ਦੇ ਯੁੱਗ ਦੇ ਅੰਦਰ ਆਪਸ ਵਿੱਚ ਜਿਹੜੀ ਈਰਖਾ, ਆਪਸ ਵਿੱਚ ਜਿਹੜੀ ਦਵੈਸ਼ ਹੈ, ਦੂਜੇ ਧਰਮਾਂ ਨਾਲ ਜਿਹੜੀ ਦਵੈਸ਼ ਕਰਦੇ ਨੇ, ਉਹ ਧਰਮ ਨਹੀਂ ਚੰਗਾ, ਉਹ ਧਰਮ ਮਾੜਾ, ਉਹ ਬੰਦਾ ਨਹੀਂ ਚੰਗਾ, ਉਹ ਜਥੇਬੰਦੀ ਮਾੜੀ ਆ, ਉਹ ਬੰਦਾ ਮਾੜਾ। ਸੋ ਸਾਰਿਆਂ ਦੇ ਅੰਦਰ ਸਤਿਗੁਰੂ ਕਹਿੰਦੇ ਇੱਕ ਨਿਰੰਕਾਰ ਹੀ ਬੈਠੇ ਨੇ ਭਾਈ, ਸਾਰਿਆਂ ਵਿੱਚ ਇੱਕ ਵਾਹਿਗੁਰੂ ਨੂੰ ਦੇਖ ਕੇ ਆਪਣੇ ਦਵੈਸ਼ ਭਾਵ ਨੂੰ ਖਤਮ ਕਰੋ ਅਤੇ ਮਨ ਦੇ ਜਿਹੜੇ ਭਰਮ ਨੇ ਸੰਤਾਂ ਦੇ ਸੰਗ ਦੁਆਰਾ ਭਰਮ ਨੂੰ ਕੱਟੋ। ਸੰਤ ਮਹਾਤਮਾ ਦੇ ਅੰਦਰ ਕਦੇ ਵੀ ਈਰਖਾ ਦਵੈਸ਼ ਨਹੀਂ ਹੁੰਦੀ, ਜਿਹੜੇ ਪੂਰਨ ਪੁਰਖ ਹੁੰਦੇ ਨੇ ਉਹ ਸਾਰਿਆਂ ਨਾਲ ਸਾਧ ਸੰਗਤ ਜੀ ਇੱਕੋ ਜਿਹਾ ਪਿਆਰ ਕਰਦੇ, ਇੱਕੋ ਨਿਗਾਹ ਨਾਲ ਦੇਖਦੇ ਨੇ। ਭਗਤ ਨਾਮਦੇਵ ਜੀ ਵਾਂਗੂ, ਭਾਈ ਘਨੱਈਆ ਜੀ ਵਾਂਗੂ, ਪੌੜੀ ਦੁਤੀਆ ਦੁਰਮਤ ਦੂਰ ਕਰ ਗੁਰ ਸੇਵਾ ਕਰ ਮੀਤ। ਪੌੜੀ ਦੇ ਰਾਹੀਂ ਕਹਿੰਦੇ ਦੂਈ ਥਿੱਤ 'ਚ, ਦੂਈ ਥਿੱਤ ਦੁਆਰਾ ਫਰਮਾਉਂਦੇ ਨੇ ਪੁਰਖਾ ਇਹ ਗੁਰਮੁਖਾ, ਇਹ ਭਾਈ ਰੱਬ ਦਿਆ ਬੰਦਿਆ, ਇਹ ਸਤਸੰਗੀ ਜਨੋ, ਦੁਰਮਤ ਜਿਹੜੀ ਇਹ ਖੋਟੀ ਬੁੱਧੀ ਨੂੰ ਦੂਰ ਕਰ। ਮਹਾਰਾਜ ਇਹ ਖੋਟੀ ਬੁੱਧੀ ਦੂਰ ਨਹੀਂ ਹੁੰਦੀ, ਕੋਈ ਉਪਾਅ ਦੱਸੋ ਖੋਟੀ ਬੁੱਧੀ ਕਿਵੇਂ ਦੂਰ ਕਰੀਏ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇਤਾ ਪ੍ਰਤੀ ਭਾਈ ਗੁਰੂ ਸਾਹਿਬ ਦੀ ਸੇਵਾ ਕਰਿਆ ਕਰ, ਗੁਰ ਸੇਵਾ ਕਰ ਨੀਤ, ਕਹਿੰਦੇ ਨੀਤ ਸੇਵਾ ਕਰ, ਨਿਤ ਸੇਵਾ ਕਰ, ਚੌਰ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਕੋਲ ਬਹਿ ਕੇ ਹੋਰ ਨਹੀਂ ਪਾਠ ਹੀ ਕਰੀ ਜਾ, ਨਾਮ ਹੀ ਜਪੀ ਜਾ ਮਹਾਰਾਜ ਦੇ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਜਿਹੜੀ ਆ, ਸ਼ਸਤਰਾਂ ਦੀ ਸੇਵਾ, ਮੂਹਰਲੇ ਰੁਮਾਲਿਆਂ ਦੀ ਸੇਵਾ, ਰੁਮਾਲੇ ਧੋਣ ਦੀ ਸੇਵਾ, ਰੁਮਾਲੇ ਬਣਾਉਣ ਦੀ ਸੇਵਾ, ਪਾਲਕੀ ਦੀ ਸੇਵਾ, ਅਥਵਾ ਗੁਰੂ ਘਰ ਦੀਆਂ ਬਾਰੀਆਂ ਬੂਹੇ ਹੀ ਸਾਫ਼ ਕਰੀ ਜਾ, ਲੰਗਰ ਦੀ ਸੇਵਾ, ਸੰਗਤ ਦੀ ਸੇਵਾ, ਜੋੜੇ ਝਾੜਨ ਦੀ, ਇਹ ਸਾਰੀ ਗੁਰੂ ਦੀ ਸੇਵਾ ਹੀ ਹੈ, ਗੁਰੂ ਦੇ ਦਰ ਤੇ ਸੇਵਾਦਾਰ ਬਣ ਕੇ ਸੇਵਾ। ਕਹਿੰਦੇ ਗੁਰ ਸੇਵਾ ਕਰ ਨੀਤ, ਫਿਰ ਦੇਖ ਤੇਰੇ ਅੰਦਰ ਜਿਹੜੀ ਖੋਟੀ ਬੁੱਧੀ ਕਿਵੇਂ ਦੂਰ ਹੁੰਦੀ ਹੈ, ਆਪਣੇ ਆਪ ਹੀ ਖੋਟੀ ਬੁੱਧੀ ਦਾ ਨਾਸ਼ ਹੋ ਜਾਏਗਾ। ਆਰਾਮ ਰਤਨ ਮਨ ਤਨ ਬਸੈ ਤਾਜ ਕਾਮ ਕ੍ਰੋਧ ਲੋਭ ਮੀਤ। ਕਹਿੰਦੇ ਭਾਈ ਮਿੱਤਰ ਗੁਰਸਿੱਖ, ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੀ ਆਸਰੀ ਸੰਪਦਾ ਇਹ ਪਹਿਲਾਂ ਤਾਂ ਤਿਆਗ ਕਰ, ਪਹਿਲਾਂ ਤਾਂ ਜ਼ਬਾਨ ਕਰਕੇ ਇਹਨਾਂ ਕਾਮ ਦੀਆਂ ਗੱਲਾਂ, ਕ੍ਰੋਧ ਦੀਆਂ ਗੱਲਾਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਜ਼ਬਾਨ ਨਾਲ ਛੱਡ। ਜ਼ਬਾਨ ਨਾਲ ਹੰਕਾਰੀ ਬਚਨ ਨਾ ਬੋਲ, ਮੋਹ ਦੇ ਬਚਨ, ਲੋਭ ਦੇ ਬਚਨ, ਕ੍ਰੋਧ ਦੇ ਬਚਨ, ਕਾਮ ਦੇ ਸਭ ਤਿਆਗ ਦੇ। ਫਿਰ ਸਤਿਗੁਰੂ ਕਹਿੰਦੇ ਨੇ ਮਨ ਕਰਕੇ ਅੰਦਰੋਂ ਤਿਆਗ ਦੇ, ਸਰੀਰ ਕਰਕੇ ਇਹਨਾਂ ਨੂੰ ਤਿਆਗ ਦੇ, ਤਾਂ ਤੇਰੇ ਮਨ ਤਨ ਦੇ ਵਿੱਚ ਤਾਂ ਨਾਮ ਰੂਪ ਰਤਨ ਹੈ ਪਰਮਾਤਮਾ, ਇਹ ਵੱਸ ਜਾਏਗਾ। ਪਹਿਲਾਂ ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧੇ ਕੋ ਜਾਵੋ। ਮਰਨ ਮਿਟੈ ਜੀਵਨ ਮਿਲੈ ਬਿਨਸਹਿ ਸਗਲ ਕਲੇਸ਼। ਮਰਨਾ ਤੇਰਾ ਤਾਂ ਮਿਟ ਜਾਏਗਾ ਜਦੋਂ ਤੂੰ ਇਹ ਕਾਮ ਕ੍ਰੋਧ ਲੋਭ ਛੱਡੇਗਾ, ਰਾਮ ਰਤਨ ਹਿਰਦੇ 'ਚ ਵਸੇਗਾ, ਗੁਰੂ ਦੀ ਸੇਵਾ ਕਰਕੇ ਦੁਰਮਤ ਦੂਰ ਕਰੇਗਾ, ਡੰਡੌਤ ਬੰਦਨਾ ਕਰੇਗਾ, ਸਰਨ ਵਿੱਚ ਪੈ ਜਾਏਗਾ, ਭਰਮ ਕੱਟੇ ਜਾਣਗੇ, ਦਵੈਸ਼ ਭਾਵ ਮਿਟ ਜਾਏਗਾ, ਤਾਂ ਮਰਨ ਮਿਟੈ। ਤੇਰਾ ਮਰਨਾ ਜਿਹੜਾ ਮਿਟ ਜਾਏਗਾ, ਜੀਵਨ ਮਿਲੈ। ਜੀਵਨ ਦੇ ਨੰਨੇ ਨੂੰ ਔਂਕੜ ਕੀ ਕਹਿੰਦਾ, ਉਹ ਜੀਵਨ ਪਦਵੀ ਮਿਲ ਜਾਏਗੀ ਜਿਹੜਾ ਸਦਾ ਲਈ ਜਿਉਣਾ, ਅਮਰ ਪਦਵੀ ਮਿਲ ਜਾਏਗੀ ਤੇਰੀ, ਅਤੇ ਸਾਰਾ ਜਿਹੜਾ ਸਰੀਰ ਦੇ ਅੰਦਰ ਕਲੇਸ਼ ਹੈ ਇਹ ਨਾਸ਼ ਹੋ ਜਾਏਗਾ। ਅਵਿਦਿਆ, ਸਮਤਾ, ਅਭਿਨਿਵੇਸ਼, ਰਾਗ ਦਵੈਸ਼, ਜਿਹੜੇ ਸਰੀਰ ਦੇ ਅੰਦਰ ਕਲੇਸ਼ ਨੇ, ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਆਪ ਤਜਹੋ ਗੋਬਿੰਦ ਭਜਹੋ ਭਾਉ ਭਗਤ ਪ੍ਰਵੇਸ਼। ਕਹਿੰਦੇ ਪਹਿਲੀ ਗੱਲ ਤੇ ਵੀ ਤੈਨੂੰ ਸਾਰੀ ਚੀਜ਼ ਦੱਸ ਦਿੱਤੀ, ਮਰਿਆਦਾ ਜਿਹੜੀ ਦੱਸੀ ਹੈ। ਕਹਿੰਦੇ ਨੇ ਆਪਾ ਪਹਾੜ ਹੰਕਾਰ ਹੈ ਇਹਨੂੰ ਤਿਆਗ, ਆਪਾ ਭਾਵ ਜੇ ਨਹੀਂ ਤਿਆਗਿਆ ਜਾਂਦਾ, ਜਿਨ੍ਹਾਂ ਨੇ ਤਿਆਗਿਆ ਉਹਨਾਂ ਗੁਰਮੁਖਾਂ ਕੋਲ ਜਾ ਕੇ ਸਿੱਖ, ਆਪਾ ਭਾਵ ਤਿਆਗ ਦੇ ਕੇ ਮੈਂ ਵੀ ਕੁਛ ਹਾਂ, ਮੈਂ ਕੁਛ ਵੀ ਨਹੀਂ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ, ਸਭ ਨਾਂ 'ਚ ਪਰਮਾਤਮਾ ਦੇ। ਇਹ ਮੈਂ ਕਰਦਾ, ਇਹ ਮੈਂ ਭੋਗਦਾ, ਇਹ ਮੈਂ ਖਾਂਦਾ, ਇਹ ਮੈਂ ਇਹ ਕਰਦਾ, ਮੈਂ ਨਾ ਕੀਤਾ ਕੀ ਹੋਏਗਾ, ਇਹ ਸਭ ਛੱਡ ਦੇ ਗੱਲਾਂ। ਕਹਿੰਦੇ ਆਪਾਂ ਪਾ ਹੰਕਾਰ ਨੂੰ ਤਿਆਗ ਕੇ ਗੋਬਿੰਦ ਦਾ ਭਜਨ ਕਰਿਆ ਕਰੋ। ਜਦ ਤਾਂ ਆਪਾਂ ਭਜਨ ਕਰਦੇ ਹਾਂ ਉਦੋਂ ਆਪਾਂ ਭਾਵ ਨਾਲ ਰੱਖ ਲੈਂਦੇ ਹਾਂ, ਮੈਂ ਕਰਦਾ, ਮੈਂ ਪਾਠ ਕਰਦਾ, ਮੈਂ ਇਹ ਕਰਦਾ। ਸਤਿਗੁਰੂ ਕਹਿੰਦੇ ਜਦੋਂ ਆਪਾਂ ਕਹਿੰਦੇ ਮੈਂ ਪਾਠ ਕਰਦਾ, ਮੈਂ ਭਜਨ ਕਰਦਾ, ਮੈਂ ਸੇਵਾ ਕਰਦਾ, ਮੈਂ ਇਹ ਕਰਦਾ, ਉਹ ਸਾਰਾ ਕੀਤਾ ਕਰਾਇਆ ਹੀ ਸਾਡਾ ਖਤਮ ਹੋ ਜਾਂਦਾ। ਇਸ ਕਰਕੇ ਭਜੋ ਭਾਉ, ਭਾਉ ਹੁੰਦਾ ਪ੍ਰੇਮ ਨਾਲ ਭਜਨ ਕਰੋ, ਪਰ ਆਪਾਂ ਭਾਵ ਛੱਡ ਕੇ ਭਗਤ ਪ੍ਰਵੇਸ਼ ਅਤੇ ਮਨ ਕਰਕੇ ਭਾਉ, ਭਗਤ ਪ੍ਰੇਮਾ ਭਗਤੀ ਵਿੱਚ ਪ੍ਰਵੇਸ਼ ਕਰੋ, ਮਨ ਕਰਕੇ ਕਰੋ। ਇਹਦੇ ਨਾਲ ਕੀ ਹੋਏਗਾ ਜੀ, ਲਾਭ ਮਿਲੈ ਤੋਟਾ ਹਿਰੈ ਹਰ ਦਰਗ ਹੈ ਪਤਵੰਤ। ਤਾਂ ਆਤਮ ਲਾਭ ਮਿਲੇਗਾ ਤੈਨੂੰ, ਇੱਕ ਤਾਂ ਬਾਹਰਲਾ ਲਾਭ ਹੁੰਦਾ ਮਾਇਆ ਦਾ, ਸਰੀਰ ਦਾ, ਸਰੀਰਕ ਸੁੱਖਾਂ ਦਾ, ਇੱਥੇ ਹੋਏਗਾ ਆਤਮਕ ਲਾਭ, ਸ਼ੁਭ ਗੁਣਾਂ ਦਾ ਜਿਹੜਾ ਤੋਟਾ ਤੇਰੇ ਅੰਦਰ ਹੈ, ਨਾ ਤੇਰੇ ਵਿੱਚ ਸਤ, ਨਾ ਸੰਤੋਖ, ਨਾ ਗਿਆਨ, ਨਾ ਜਤ, ਨਾ ਧੀਰਜ, ਨਾ ਕੋਈ ਹੋਰ, ਨਾ ਹੋਰ ਸ਼ੁਭ ਗੁਣਾਂ ਦਾ ਜਿਹੜਾ ਤੋਟਾ ਹੀਰੇ ਹੁੰਦਾ ਘਾਟਾ, ਇਹ ਦੂਰ ਹੋ ਜਾਏਗਾ। ਸਵਾਸਾਂ ਦਾ ਘਾਟਾ ਜਿਹੜਾ ਪੈ ਰਿਹਾ, ਸਵਾਸ ਨਿਸਫਲ ਤੇਰੇ ਜਾ ਰਹੇ ਨੇ, ਇਹ ਵੀ ਦੂਰ ਹੋ ਜਾਣਗੇ, ਸਵਾਸ ਸਫਲ ਹੋ ਜਾਣਗੇ, ਅਤੇ ਹਰੀ ਦੀ ਦਰਗਾਹ ਵਿੱਚ ਤੂੰ ਇੱਜ਼ਤ ਵਾਲਾ ਬਣ ਜਾਏਗਾ, ਮਾਣ ਆਦਰ ਪ੍ਰਾਪਤ ਹੋਏਗਾ। ਆਰਾਮ ਨਾਮ ਧਨ ਸੰਚਵੈ ਸਾਚ ਸਾਹਾ ਭਗਵੰਤ। ਜਿਹੜਾ ਪੁਰਸ਼ ਰਾਮ ਨਾਮ ਰੂਪੀ ਧਨ ਨੂੰ ਕਹਿੰਦੇ ਇਕੱਤਰ ਕਰਦਾ, ਭਾਈ ਇਕੱਤਰ ਹੁੰਦਾ ਜਿਵੇਂ ਆਪਾਂ ਮਾਇਆ ਇਕੱਠੀ ਕਰਦੇ ਹਾਂ, ਇੱਕ ਇੱਕ ਪੈਸਾ ਕਰਕੇ ਜੋੜਦੇ ਜੋੜਦੇ, ਕਹਿੰਦੇ ਫਿਰ ਕਹਿੰਦੇ ਦੇਖੋ ਊਹੀ ਫੂਹੀ ਨਾਲ ਤਲਾਬ ਭਰ ਜਾਂਦਾ, ਕਹਿੰਦੇ ਸਿਆਣੇ। ਕਹਿੰਦੇ ਇਸੇ ਪ੍ਰਕਾਰ ਇਕੱਲਾ ਇਕੱਲਾ ਜਿਹੜਾ ਕਹਿੰਦਾ ਵਾਹਿਗੁਰੂ 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 ਮੂਲ ਮੰਤਰ ਜੋੜਦੇ ਜੋੜਦੇ, ਕਹਿੰਦੇ ਵੀ ਨਾਮ ਧਨ ਇਕੱਤਰ ਕਰੀ ਜਾਓ ਕਰੀ ਜਾਓ, ਉਹੀ ਸੱਚਾ ਸ਼ਾਹ ਹੈ, ਉਹੀ ਭਾਗਾਂ ਵਾਲਾ ਬਣ ਜਾਂਦਾ। ਕਹਿੰਦੇ ਜੀ ਕਿੰਨੇ ਕਿਵੇਂ ਜੋੜੀਏ, ਅਸੀਂ ਕੰਮ ਵੀ ਕਰਨੇ ਹੁੰਦੇ ਘਰ ਦੇ, ਸਤਿਗੁਰੂ ਮਹਾਰਾਜ ਜੀ ਅਸੀਂ ਆਹ ਵੀ ਕਰਨੇ ਆ, ਨਿਆਣੇ ਵੀ ਪਾਲਣੇ ਆ, ਇੱਧਰ ਵੀ ਜਾਣਾ ਉੱਧਰ ਵੀ ਜਾਣਾ। ਮਹਾਰਾਜ ਕਹਿੰਦੇ ਜ਼ੁਬਾਨ ਦੇ ਨਾਲ ਕਰਨਾ, ਉਠਤ ਬੈਠਤ ਹਰ ਭਜਹੋ ਸਾਧੂ ਸੰਗ ਪ੍ਰੀਤ। ਕਹਿੰਦੇ ਸਾਧੂਆਂ ਦੇ ਨਾਲ ਪ੍ਰੀਤੀ ਕਰਕੇ ਉੱਠਦਿਆਂ ਬਹਿਦਿਆਂ ਹਰ ਹਰ ਵਾਹਿਗੁਰੂ ਵਾਹਿਗੁਰੂ ਨੂੰ ਭਜੀ ਜਾਓ, ਮੂੰਹ ਨਹੀਂ ਕਿਸੇ ਨੇ ਫੜਿਆ, ਹੱਥਾਂ ਨਾਲ ਕੰਮ ਕਰਨਾ ਹੈ, ਪੈਰਾਂ ਨਾਲ ਤੁਰ ਕੇ ਚੱਲਿਆ, ਪਰ ਜ਼ੁਬਾਨ ਦੇ ਨਾਲ ਤੂੰ ਹਰ ਵਕਤ ਜਮ੍ਹਾਂ ਕਰਦਾ ਜਾ, ਹੱਥਾਂ ਨਾਲ ਮਾਇਆ ਦੇ ਕਾਰਜ ਕਰਦਾ, ਆਸ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਅਤੇ ਜ਼ੁਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਇਸ ਕਰਕੇ ਮਨ ਕਰਕੇ ਵਾਹਿਗੁਰੂ ਵਾਹਿਗੁਰੂ ਕਰ, ਜ਼ਬਾਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰ, ਹੱਥਾਂ ਨਾਲ ਆਪਣੀ ਕਿਰਤ ਕਰ। ਜਦੋਂ ਤੂੰ ਮਹਾਰਾਜ ਕਹਿੰਦੇ ਇਹ ਜੀ ਗੁਰਮਤ ਨੂੰ ਗ੍ਰਹਿਣ ਕਰੇਗਾ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ। ਸਤਿਗੁਰੂ ਕਹਿੰਦੇ ਜਿਹੜੀ ਦੁਰ ਹੁੰਦੀ ਖੋਟੀ, ਜਿਹੜੀ ਮਤ ਹੁੰਦੀ ਬੁੱਧੀ ਤੇਰੀ, ਇਹ ਹੌਲੀ ਹੌਲੀ ਆਪਣੇ ਆਪ ਨਿਵਿਰਤ ਹੋ ਜਾਏਗੀ, ਭਾਂਡਾ ਅੰਦਰੋਂ ਸਵੱਛ ਹੋ ਜਾਏਗਾ, ਧੋਤਾ ਜਾਏਗਾ। ਜਦੋਂ ਹਿਰਦਾ ਸ਼ੁੱਧ ਹੋ ਗਿਆ ਤਾਂ ਪਾਰ ਬ੍ਰਹਮ ਜੀ ਚਿੱਤ ਦੇ ਵਿੱਚ ਵਸ ਜਾਣਗੇ। ਭਾਵ ਪਾਰ ਬ੍ਰਹਮ ਜੀ ਜਿਹੜਾ ਚਿੱਤ ਸ਼ੁੱਧ ਦਾ ਹੋ ਜਾਣਾ, ਚਿੱਤ ਦੀ ਸ਼ੁੱਧੀ ਹੀ ਪਾਰ ਬ੍ਰਹਮ ਹੈ। ਮੈਂ ਜਦੋਂ ਚਿੱਤ ਦੀ ਸ਼ੁੱਧੀ ਹੋ ਗਈ, ਉਦੋਂ ਤੇਰੇ ਹਿਰਦੇ ਦੇ ਅੰਦਰ ਤੈਨੂੰ ਅਕਾਲ ਪੁਰਖ ਵਾਹਿਗੁਰੂ ਸਾਖਿਆਤ ਅੰਤਿਸ਼ ਕਰਨ ਦੇ ਅੰਦਰ ਹੀ ਨਜ਼ਰ ਆ ਜਾਣਗੇ। ਵਾਹਿਗੁਰੂ ਨੇ ਕਿਤੋਂ ਆਉਣਾ ਨਹੀਂ ਸੀ, ਵਾਹਿਗੁਰੂ ਤਾਂ ਤੇਰੇ ਅੰਦਰ ਹੀ ਨੇ, ਸਿਰਫ ਤੇਰੇ ਮਨ ਦੀ ਸ਼ੁੱਧੀ ਦੀ ਲੋੜ ਸੀ।